ਸੰਤ ਕਿਰਪਾਲ ਸਿੰਘ ਜੀ ਛੰਨਾ ਵਾਲੇ। ਇਸੇ ਤਰ੍ਹਾਂ ਜਦੋਂ 30 ਅਪ੍ਰੈਲ 1941 ਈਸਵੀ ਮੁਤਾਬਕ 17 ਵਿਸਾਖ 1998 ਵਿਕਰਮੀ ਨੂੰ ਛੰਨਾ ਵਾਲੇ ਸੰਤ ਕਿਰਪਾਲ ਸਿੰਘ ਜੀ ਸੰਸਾਰਕ ਯਾਤਰਾ ਨੂੰ ਸਮਾਪਤ ਕਰਕੇ ਗੁਰਚਰਨਾਂ ਵਿੱਚ ਜਾ ਵਰਾਜੇ ਤਾਂ ਆਪ ਜੀ ਪਾਸ ਸੰਗਤ ਨੇ ਉਚੇਚਾ ਬੰਦਾ ਭੇਜਿਆ। ਇਸ ਨੇ ਆ ਕੇ ਅਰਜ ਕੀਤੀ, ਮਹਾਰਾਜ ਮਹਾਂਪੁਰਸ਼ ਜੋਤੀ ਜੋਤ ਸਮਾਉਣ ਤੋਂ ਕੁਛ ਦਿਨ ਪਹਿਲਾਂ ਸੰਗਤ ਨੂੰ ਆਖ ਗਏ ਸਨ, ਪ੍ਰੇਮੀਓ ਹੁਣ ਸਾਡਾ ਇਹ 5 ਭੌਤਿਕ ਸਰੀਰ ਅਲੋਪ ਹੋ ਜਾਣਾ ਹੈ, ਪਰ ਤੁਸੀਂ ਸਥਾਨ ਦੀ ਸੇਵਾ ਸੰਭਾਲ ਦੀ ਡਿਊਟੀ ਸੌਂਪਣ ਵਾਸਤੇ ਸੰਤ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੂੰ ਬੇਨਤੀ ਕਰਨੀ, ਉਹਨਾਂ ਦੀ ਕੀਤੀ ਚੋਣ ਵਧੇਰੇ ਠੀਕ ਹੋਏਗੀ, ਜਿਸ ਨੂੰ ਉਹ ਯੋਗ ਸਮਝਣਗੇ ਸੇਵਾ ਸੌਂਪ ਦੇਣਗੇ। ਸੋ ਆਪ ਸੰਤਾਂ ਦੇ ਦੁਪਹਿਰੇ ਤੇ ਪੁੱਜ ਕੇ ਸੰਗਤ ਨੂੰ ਦਰਸ਼ਨ ਬਖਸ਼ੋ। ਆਪ ਜੀ ਨੇ ਸਿੱਖ ਕੌਮ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਮਹਿਸੂਸ ਕਰਕੇ ਰੱਬੀ ਪਾਣੇ ਨੂੰ ਅਮਿੱਟ ਜਾਣ ਕੇ ਪਿਆਰੇ ਦੀ ਯਾਦ ਵਿੱਚ 1-2 ਵੈਰਾਗ ਦੇ ਹੰਝੂ ਗਿਰੇ ਅਤੇ ਬੇਨਤੀ ਪ੍ਰਵਾਨ ਕਰ ਲਈ। ਪਹਿਲੀ ਟੱਕੀ ਇਹਨਾਂ ਸੰਤਾਂ ਦੇ ਪਿਤਾ ਬਾਬਾ ਸ਼ਾਮ ਸਿੰਘ ਜੀ ਵੀ ਆਏ ਸਨ, ਉਹ ਵੀ ਪੂਰਨ ਸਿੱਧ ਪੁਰਸ਼ ਸਨ, ਜਿਨ੍ਹਾਂ ਦੇ ਘਰ ਇਸ ਸੂਰਬੀਰ ਸਾਧੂ ਨੇ ਜਨਮ ਲੈ ਕੇ ਬੇਅੰਤ ਗੁਰ ਅਸਥਾਨਾਂ ਦੀ ਸੇਵਾ ਕਰਵਾਈ। 1 ਦਿਨ ਪਹਿਲਾਂ ਸੰਤਾਂ ਵਾਲੀ ਗੱਡੀ ਲੈ ਆਏ ਆਪ ਜੀ ਜਥੇ ਸਮੇਤ ਛੰਨੀ ਪੁੱਜੇ, ਜਿੱਥੇ ਸੰਤ ਮਨੀ ਸਿੰਘ ਜੀ ਦਿਆਲਪੁਰਾ, ਸੰਤ ਅਜਾਇਬ ਸਿੰਘ ਜੀ, ਸੰਤ ਗਿਆਨੀ ਗੁਰਦਿਆਲ ਸਿੰਘ ਜੀ, ਸੰਤ ਸ਼ਮਸ਼ੇਰ ਸਿੰਘ ਜੀ ਗੁੜਿਆਂ ਵਾਲੇ ਇਸ ਇਲਾਕੇ ਅਤੇ ਬੀਕਾਨੇਰ ਚੋਂ ਸੰਤਾਂ ਤੋਂ ਵਰੋਸ ਆਏ ਉਹਨਾਂ ਦੇ ਸ਼ਰਧਾਲੂ ਅਤੇ ਹੋਰ ਨਾਮਵਾਰ ਵਿਅਕਤੀਆਂ ਪੁੱਜੀਆਂ ਸਨ। ਪਰਸਪਰ ਨਮਸਕਾਰ ਕਰਕੇ ਸਭਨਾਂ ਨੇ ਆਪ ਜੀ ਦਾ ਸਤਿਕਾਰ ਕੀਤਾ, ਜਥਾਯੋਗ ਥਾਂ ਤੇ ਰਹਿਸ਼ ਕਰਵਾਈ, ਰਾਤ ਨੂੰ ਦੀਵਾਨ ਸਜਿਆ। ਦੂਸਰੇ ਦਿਨ ਅਖੰਡ ਪਾਠ ਦੇ ਭੋਗ ਸਮੇਂ ਵੀ ਆਪ ਜੀ ਨੇ ਖੁੱਲੇ ਪੰਡਾਲ ਵਿੱਚ ਕੀਰਤਨ ਕੀਤਾ, ਉਪਰੰਤ ਸਾਰੀ ਸੰਗਤ ਦੇ ਸਲਾਹ ਮਸ਼ਵਰੇ ਨਾਲ ਉਸ ਜਗ੍ਹਾ ਦੀ ਸੇਵਾ ਸੰਭਾਲ ਦੀ ਡਿਊਟੀ ਦਰੇੜਾ ਪੈਣੀ ਪਿੰਡ ਦੇ ਸੰਤ ਰਣਜੋਤ ਸਿੰਘ ਜੀ ਨੂੰ ਸੌਂਪੀ ਗਈ, ਜਿਹੜੇ ਕਿ ਕਾਫੀ ਸਮਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਬਤੀਤ ਕਰਦੇ ਸੰਤਾਂ ਦੀ ਪੂਰਨ ਪ੍ਰਸੰਨਤਾ ਦੇ ਪਾਤਰ ਬਣੇ ਸਨ। ਇਹਨਾਂ ਨੇ ਵੀ ਮਹਾਂਪੁਰਸ਼ਾਂ ਦੇ ਬਚਨਾਂ ਤੇ ਫੁੱਲ ਚੜਾਇਆ, ਅਸਥਾਨ ਦਾ ਬੜਾ ਸੋਹਣਾ ਕੰਮ ਚਲਾਇਆ। ਉਹਨਾਂ ਤੋਂ ਬਾਅਦ ਉਸ ਸਥਾਨ ਦੀ ਸੇਵਾ ਭਾਈ ਜਵਾਹਰ ਸਿੰਘ ਜੀ ਨੇ ਕਰਵਾਈ। ਉਦਾਰਤਾ ਇੱਕ ਰੱਬੀ ਗੁਣ ਹੈ ਜੋ ਹਰ ਇੱਕ ਮਨੁੱਖ ਵਿੱਚ ਨਹੀਂ ਹੋ ਸਕਦਾ, ਕੇਵਲ ਰੱਬੀ ਪਿਆਰਿਆਂ ਵਿੱਚ ਹੋਣਾ ਹੀ ਸੰਭਵ ਹੋ ਸਕਦਾ ਹੈ। ਅਣਗਿਣਤ ਤਿਆਗੀਆਂ ਵਿੱਚ ਵੀ ਇਸ ਦੀ ਅਨਹੋਂਦ ਵੇਖੀ ਗਈ ਹੈ। ਤੰਗ ਹਿਰਦੇ ਨੂੰ ਆਖਦੇ ਲੋਕ ਕੁੜੀਆਂ ਲੁਪਮਾ ਕਾਰਨ ਜਿਸ ਦਾ ਦਿਲ ਦਰਿਆ ਹੋਵੇ, ਸਾੜਾ ਨਿੰਦਿਆ ਸੂਮਤਾ ਹਸਤ ਗੱਪਾਂ ਆਦਿਕ ਰਹਿਤ ਨਿਰਮਲ ਦਿਲ ਸਫਾ ਹੋਵੇ, ਉਪਮਾ ਆਪਣੀ ਉਪਰੀ ਨਿੰਦਿਆ ਨੂੰ ਸੁਣੇ ਨਾਹੀ ਐਸਾ ਵੇ ਪਰਵਾਹ ਹੋਵੇ, ਨੇਕੀ ਭਲੇ ਪਕਾਰਾਂ ਨੂੰ ਨਹੀਂ ਛੱਡੇ ਭਾਵੇਂ ਨਿੰਦਿਆ ਭਾਵੇਂ ਵਾਹ ਵਾਹ ਹੋਵੇ, ਤੂੰ ਵੀ ਮੰਗ ਰੱਬਾ ਦਿਲ ਦਰਿਆ ਦੇਵੀ ਮੈਂ ਨਾ ਸੂਮ ਸੜੀਅਲ ਦਿਲ ਦਾ ਤੰਗ ਹੋਵਾਂ, ਵੱਧਦਾ ਦੇਖ ਕੇ ਕਿਸੇ ਨੂੰ ਸੜਾ ਨਾਹੀ ਦੁਖੀ ਦੇਖ ਹਰਦਮ ਉਸ ਦੇ ਸੰਗ ਹੋਵਾਂ। ਉਦਾਰਤਾ ਦੇ ਪੱਖ ਤੋਂ ਸੰਤ ਜੀ ਮਹਾਰਾਜ ਨੂੰ ਤੱਕਿਆਂ ਇੱਕ ਸਧਾਰਨ ਮਨੁੱਖ ਦੀ ਬੁੱਧੀ ਚ ਕਿਰਤ ਹੋ ਜਾਂਦੀ ਹੈ। ਆਪ ਜੀ ਦੇ ਪਾਵਨ ਹੱਥਾਂ ਦੀਆਂ ਤਲੀਆਂ ਦੀ ਉਚਾਈ ਸ਼ੁਰੂ ਤੋਂ ਹੀ ਉਦਾਰਤਾ ਦੇ ਮਾਲਕ ਹੋਣ ਦਾ ਸੂਚਕ ਹੈ। ਪਿੰਡ ਰਹਿੰਦਿਆਂ ਘਰ ਕੋਈ ਚੀਜ਼ ਹੱਥ ਲੱਗ ਜਾਣੀ, ਬਾਹਰ ਜਾ ਕੇ ਲੋੜਵੰਦ ਗਰੀਬਾਂ ਨੂੰ ਦੇ ਆਉਣੀ, ਜੇ ਕੋਈ ਛਕਣ ਵਾਸਤੇ ਪਦਾਰਥ ਮਿਲਦਾ ਉਹ ਵੀ ਇਕੱਲੇ ਨਹੀਂ ਸੀ ਛਕਦੇ, ਪਹਿਲਾਂ ਨਾਲ ਦੇ ਬੱਚਿਆਂ ਨੂੰ ਵਰਤਾ ਕੇ ਫਿਰ ਬਾਅਦ ਵਿੱਚ ਆਪ ਲੈਂਦੇ। ਸਕੂਲ ਦੀ ਪੜ੍ਹਾਈ ਸਮੇਂ ਵੀ ਇਹੋ ਚਾਲੀ ਰਹੀ, ਭਾਵੇਂ ਪਾਉ ਸਸਤੇ ਸਨ ਫਿਰ ਵੀ ਮਹੀਨੇ ਦਾ ਖਰਚਾ ਆਪਣੇ ਖੁੱਲੇ ਖਰਚ ਤੋਂ ਕਾਫੀ ਵਧੀਕ ਕਰਵਾਉਂਦਾ। ਜਿੱਥੇ ਸਕੂਲ ਦੇ ਹਮਜਵਾਤੀ ਦੁਕਾਨ ਤੋਂ ਜਲ ਪਾਣੀ ਛਕਣ ਇਕੱਠੇ ਬੈਠਦੇ ਤਾਂ ਸਭਨਾਂ ਦਾ ਬਿੱਲ ਆਪ ਹੀ ਤਾਰਦੇ। ਜਦੋਂ ਰੇਰੂ ਸਾਹਿਬ ਆ ਗਏ ਇੱਥੇ ਵੀ ਨਿਵਿਰਤੀ ਦੀ ਹਾਲਤ ਵਿੱਚ ਉਦਾਰਤਾ ਦਾ ਸਾਥ ਨਹੀਂ ਛੱਡਿਆ। ਜੇ ਕਿਸੇ ਸਾਧੂ ਵਾਂਗ ਨੇ ਸਵਾਲ ਕਰਨਾ ਤਾਂ ਵੱਡੇ ਸੰਤਾਂ ਦੇ ਬਿਨਾਂ ਪੁੱਛਿਆਂ ਆਪਣੇ ਉੱਪਰ ਲਈ ਖੱਦਰ ਦੀ ਚਾਦਰ ਜਾਂ ਚਰਨਾਂ ਦੀ ਜੁੱਤੀ ਲਾ ਕੇ ਦੇ ਦੇਣੀ, ਪਰ ਸੰਤਾਂ ਨੂੰ ਨਾ ਦੱਸਣਾ ਨਾ ਹੀ ਆਪਣੇ ਵਾਸਤੇ ਮੰਗਣੀ, ਹੋਰ ਸੇਵਾਦਾਰਾਂ ਤੋਂ ਪਤਾ ਲੱਗਿਆ ਆਪਣੇ ਆਪ ਹੀ ਇਹਨਾਂ ਨੂੰ ਦੇ ਦੇਣੀ ਅਤੇ ਨਾਲ ਇਹ ਵੀ ਆਖਣਾ, ਕਾਕਾ ਇਹ ਸਾਧਨ ਕਾਲ ਹੈ, ਸੰਭਲ ਸੰਭਲ ਕੇ ਚਲੋ, ਬਖਸ਼ਿਸ਼ ਕਰਨ ਲਈ ਬਥੇਰਾ ਸਮਾਂ ਪਿਆ ਹੈ, ਤੁਸੀਂ ਤਾਂ ਸਾਰੀ ਜ਼ਿੰਦਗੀ ਬਹੁਤ ਸਾਰਾ ਦਾਨ ਕਰਦੇ ਰਹਿਣਾ ਹੈ। ਵਿਦਿਆ ਦਾ ਦਾਨ, ਬ੍ਰਹਮ ਗਿਆਨ ਦਾ ਦਾਨ, ਗੁਣੀਆਂ ਦੇ ਕਦਰ ਸਨਾਸ, ਅੰਨ ਦਾਨ, ਵਸਤਰ ਦਾਨ, ਪੁੱਤਰਾਂ ਦਾ ਦਾਨ, ਮੰਦਰ ਮਕਾਨਾਂ ਦਾ ਦਾਨ, ਗਰੀਬਾਂ ਦੀ ਲੜਕੀ ਵਿਆਹੁਣ ਵਾਸਤੇ ਕੰਨਿਆਂ ਦਾਨ, ਸਕੂਲਾਂ ਕਾਲਜਾਂ ਸੜਕਾਂ ਧਾਰਮਿਕ ਪੁਸਤਕਾਂ ਦੇ ਛਪਵਾਉਣ ਵਾਸਤੇ ਮਾਇਆ ਦਾ ਦਾਨ ਕਰਦੇ ਹੀ ਰਹਿਣਾ ਹੈ। ਆਪ ਜੀ ਸੁਣ ਕੇ ਚੁੱਪ ਕਰ ਜਾਂਦੇ। ਉਹ ਵਾਰਤਾ ਪ੍ਰਤੱਖ ਦੇਖਣ ਵਿੱਚ ਆਈ ਜਦੋਂ ਕਿ ਆਪ ਜੀ 1940 ਈਸਵੀ ਦੇ ਚੇਤਰ ਮਹੀਨੇ ਕਲਾੜ ਪਿੰਡ ਅਖੰਡ ਪਾਠ ਸਮੇਂ ਦੀਵਾਨ ਕਰ ਰਹੇ ਸਨ ਤਾਂ ਇੱਕ ਪੇਕੀ ਸਾਧੂ ਜੋ ਕਈ ਦਿਨਾਂ ਤੋਂ ਆਪ ਜੀ ਦੇ ਨਾਲ ਰਹੇ ਕਿੰਗ ਨਾਲ ਖੜੋ ਕੇ ਕੀਰਤਨ ਕਰਦਾ ਸੀ, ਲਵਾ ਸਾਧੂਆਂ ਵਾਲਾ ਪਰ ਸੀ ਨਿਰਾ ਬਗਲਾ ਭਗਤ, ਉਜਲ ਪੰਖ ਅਧੀਨ ਮਤ, ਇੱਕ ਚਰਨ ਦੋਏ ਧਿਆਨ, ਦਾਦੂ ਮੈਂ ਜਾਣਿਆ ਬਗਲਾ ਭਗਤ, ਪਰ ਨਿਰੀ ਕਪਟ ਕੀ ਖਾਨ। ਇੱਕ ਦਿਨ ਹਜ਼ੂਰ ਦੇ ਪਾਸ ਬੜੀ ਕੀਮਤੀ ਜੇਬ ਵਾਲੀ ਘੜੀ ਵੇਖ ਕੇ ਉਸ ਉੱਪਰ ਇਸ ਦਾ ਮਨ ਲੁਭਾਵਮਾਨ ਹੋ ਗਿਆ। ਸੋਚਿਆ ਇਹਨਾਂ ਪਾਸੋਂ ਕਿਵੇਂ ਪ੍ਰਾਪਤ ਹੋਵੇ, ਅਖੀਰ ਨੂੰ ਦੀਵਾਨ ਵਿੱਚ ਖੜੋ ਕੇ ਕੀਰਤਨ ਕਰਦੇ ਨੇ, ਤਰੀਕੇ ਨਾਲ ਮੰਗੀ ਲਈ। ਮੂੰਹੋਂ ਹੋਰ ਦੇ ਅੰਦਰੋਂ ਹੋਰ ਜਿਹੜੇ ਉਹਨਾਂ ਲਾਂਤਾਂ ਦੇ ਦੁਰ ਦੁਰ ਲੋਕ ਕਰਦੇ, ਹਿਰਦੇ ਹੋਰ ਹੁੰਦਾ ਮੂੰਹੋਂ ਹੋਰ ਬਕਦੇ, ਕਰਦੇ ਖੋਟ ਫਿਰ ਅੰਤ ਨੂੰ ਸ਼ੋਕ ਕਰਦੇ। ਐ ਪਰ ਸਾਫ਼ ਦਿਲ ਸਦਾ ਹੀ ਸਾਫ਼ ਆਖਣ, ਸੱਚੀ ਆਖਣੋ ਕਦੇ ਨਾ ਟੋਕ ਕਰਦੇ, ਸਿਰ ਤੋਂ ਚਰਨ ਤੱਕ ਸਾਫ਼ ਦਿਲ ਸਾਫ਼ ਹੁੰਦੇ, ਰੱਬ ਪ੍ਰਸੰਨ ਹੁੰਦਾ ਸੋਭਾ ਲੋਕ ਕਰਦੇ। ਇੱਕ ਸ਼ਬਦ ਪੜ ਕੇ ਕਿੰਗ ਬੰਦ ਕਰਕੇ ਹੱਸਣ ਲੱਗ ਪਿਆ। ਸਰੋਤੇ ਉਸਦੇ ਮੂੰਹ ਵੱਲ ਤੱਕਣ ਲੱਗੇ, ਉਹ ਹੱਸਣੋਂ ਨਾ ਹਟੇ। ਤਕਰੀਬਨ 5 ਮਿੰਟ ਹੱਸੀ ਗਿਆ। ਜਦੋਂ ਸੰਤ ਜੀ ਮਹਾਰਾਜ ਨੇ ਉਸ ਵੱਲ ਤੱਕਿਆ ਤਾਂ ਇਕਦਮ ਹਾਸਾ ਰੁਕ ਗਿਆ ਤੇ ਕਹਿਣ ਲੱਗਾ, ਮੈਂ ਬਹੁਤ ਦੂਰੋਂ ਆਇਆ ਹਾਂ ਅਤੇ ਆਇਆ ਸਾਂ ਬਹੁਤ ਵੱਡੀ ਚੀਜ਼ ਲੈਣ, ਜੋ ਕਿ ਇਹੋ ਜਿਹੇ ਸਾਧੂਆਂ ਪਾਸੋਂ ਹੀ ਮਿਲਦੀ ਹੈ। ਮੇਰਾ ਖਿਆਲ ਸੀ ਇਹਨਾਂ ਤੋਂ ਜਨਮ ਮਰਨ ਕਟਵਾ ਲਵਾਂ, ਪਰ ਇਹੋ ਜਿਹੀ ਚੀਜ਼ ਇਹ ਕਾਹਨੂੰ ਕਿਸੇ ਨੂੰ ਦਿੰਦੇ ਹਨ। ਹੁਣ ਇੱਥੇ ਆਏ ਤੋਂ ਮੇਰਾ ਮਨ ਪ੍ਰੇਰ ਦਿੱਤਾ ਕਿ ਤੂੰ ਆਹ ਕੜੀ ਲੈ ਲੈ, ਮੁਕਤੀ ਕੀ ਕਰਨੀ ਹੈ। ਪਰ ਸੰਘ ਜੀ ਤੁਸੀਂ ਦੱਸੋ ਮੈਂ ਪੱਥਰ ਕੀ ਕਰਨਾ ਹੈ, ਮੇਰੇ ਇਹ ਕਿਸ ਕੰਮ ਹੈ, ਮੈਂ ਤਾਂ ਮੁਕਤੀ ਚਾਹੁੰਦਾ ਹਾਂ, ਮੁਕਤੀ ਵਾਸਤੇ ਆਇਆ ਸਾਂ, ਪਰ ਇਹ ਅੰਦਰੋਂ ਮੈਨੂੰ ਪ੍ਰੇਰਦੇ ਹਨ ਕਿ ਤੂੰ ਕੜੀ ਲੈ ਲੈ। ਬੜੇ ਤਾਕਤ ਵਾਲੇ ਬਲੀ ਪੁਰਸ਼ ਹਨ, ਮੁਕਤੀ ਵੱਲ ਤਾਂ ਮੇਰਾ ਮਨ ਆਉਣ ਹੀ ਨਹੀਂ ਦਿੰਦੇ, ਇਹੋ ਜਿਹੇ ਹੋਰ ਵੀ ਬਹੁਤ ਸਾਰੇ ਵਚਨ ਕੀਤੇ। ਲੋਭ ਪਾਪ ਦਾ ਮੂਲ ਤੇ ਨਰਕ ਰਸਤਾ, ਜ਼ੁਲਮ ਬੇਨਿਆਈ ਆਦਿਕ ਜਾਰ ਇਸਦੇ, ਹਿਰਸ ਤੱਕਾ ਕਠੋਰਤਾ ਭੁੱਖ ਮਰਨਾ, ਇਹਨਾਂ ਨਾਲ ਹਨ ਗੂੜੇ ਪਿਆਰ ਇਸਦੇ। ਪ੍ਰੇਮੀ ਲੋਭ ਦਾ ਲਾਂ ਤਾਂ ਲੱਖ ਸੈਂਦਾ, ਅੰਤ ਸਿਰੇ ਪੈਂਦੀ ਭਰ ਕੇ ਸ਼ਾਰ ਇਸਦੇ। ਗਇਆ ਗੁਜਰਿਆ ਲੋਕ ਪ੍ਰਲੋਕ ਤੋਂ, ਉਹ ਜਿਸਨੇ ਪਾਇਆ ਨਾਲ ਪਿਆਰ ਇਸਦੇ, ਡਰੋ ਇਸ ਗੁਨਾਹ ਦੇ ਬਾਪ ਕੋਲੋਂ, ਦੂਰੋਂ ਦੂਰੋਂ ਹੀ ਕਰੋ ਸਲਾਮ ਸੌ ਸੌ, ਇਸਤੇ ਪ੍ਰੇਮ ਦੇ ਵਿੱਚ ਨਾ ਮੂਲ ਫਸਣਾ, ਅੱਗੇ ਆਣ ਲਾਵੇ ਭਾਵੇਂ ਡਾਮ ਸੌ ਸੌ। ਸੋਚੋ ਕਿੰਨੀ ਬਦਨਾਮੀਆਂ ਖੱਟ ਕੇ ਗਏ, ਜੋੜ ਜੋੜ ਮੋਏ ਜਿਹੜੇ ਦਾਮ ਸੌ ਸੌ, ਲੋਹ ਮਾਰ ਜਿਸਨੇ ਜੀਵਨ ਸੁਖੀ ਕੀਤਾ, ਚਰਨ ਚੁੰਮ ਉਸਦੇ ਸੁਬਹ ਸ਼ਾਮ ਸੌ ਸੌ। ਸੰਤ ਜੀ ਮਹਾਰਾਜ ਇਸ ਦੀ ਚਲਾਕੀ ਦੇਖ ਕੇ ਹੱਸ ਪਏ ਅਤੇ ਪਾਸ ਬੈਠੇ ਸੇਵਾਦਾਰ ਨੂੰ ਆਖਿਆ, ਇਹ ਤਰੀਕੇ ਨਾਲ ਸਾਤੋਂ ਘੜੀ ਮੰਗਦਾ ਹੈ, ਇਸ ਨੂੰ ਫੜਾ ਦੇ। ਸੇਵਾਦਾਰ ਨੇ ਸੋਚਿਆ 600-700 ਰੁਪਏ ਦੀ ਅਮਰੀਕਨ ਘੜੀ ਹੈ, ਇਸ ਕੰਗਲੇ ਨੂੰ ਕਾਹਨੂੰ ਦੇਣੀ ਹੈ, ਡੇਰੇ ਚੱਲ ਕੇ ਕੋਈ ਰੱਦੀ ਜਿਹੀ ਹੋਰ ਦੇ ਦੇਵਾਂਗੇ। ਅਰਜ ਕੀਤੀ, ਮਹਾਰਾਜ ਡੇਰੇ ਚੱਲ ਕੇ ਦੇ ਦੇਵਾਂਗੇ। ਸੰਤ ਜੀ ਮਹਾਰਾਜ ਸਮਝ ਗਏ ਕਿ ਇਸਨੇ ਰੱਦੀ ਤੇ ਸਾਥੀ ਇਸਦੇ ਮੱਥੇ ਮਾਰਨੀ ਹੈ। ਕਹਿਣ ਲੱਗੇ, ਇਸਨੇ ਇਹੀ ਮੰਗੀ ਹੈ, ਲੈਣੀ ਵੀ ਇਹੋ ਹੈ, ਹੁਣੇ ਹੀ ਦੇ ਦੇ। ਸੇਵਾਦਾਰ ਨੇ ਚੁੱਕ ਕੇ ਫੜਾ ਦਿੱਤੀ। ਉਸ ਪੇਕੀ ਸੰਤ ਨੇ ਨਾ ਨਾ ਕਰਦਿਆਂ ਫੜ ਕੇ ਜੇਬ ਚ ਪਾ ਲਈ ਅਤੇ ਮਰਦਾਨੇ ਕਿਆਂ ਵਾਂਗ ਕਲਿਆਣ ਕਰਦਾ ਹੋਇਆ ਬੈਠ ਗਿਆ। ਪਰ ਸੰਤ ਜੀ ਮਹਾਰਾਜ ਦੇ ਕੀਰਤਨ ਕਰਦਿਆਂ ਹੀ ਖਿਸ ਗਿਆ ਕਿ ਬਾਅਦ ਵਿੱਚ ਕੋਈ ਸੇਵਾਦਾਰ ਖੋਹੀ ਨਾ ਲਵੇ। ਦੀਵਾਨ ਦੀ ਸਮਾਪਤੀ ਉਪਰੰਤ ਉਸ ਨੂੰ ਸਿੰਘ ਲੱਭਦੇ ਵੀ ਰਹੇ ਕਿ ਇਸ ਨੂੰ ਪੈਸੇ ਦੇ ਕੇ ਮੁੱਲ ਲੈ ਲਈਏ, ਮੁੱਲ ਲੈ ਲਵਾਂਗੇ, ਪਰ ਫੇਰ ਨਹੀਂ ਮਿਲਿਆ ਅਤੇ ਨਾ ਬਾਅਦ ਵਿੱਚ ਕਦੇ ਡੇਰੇ ਹੀ ਆਇਆ।